परम सम्मान योग सर्व श्री गुरु ग्रंथ साहिब महाराज जी के पावन पवित्र हजूरी अंदर इकत्र हुए बैठे गुरमुख प्यारे सतसंगी जनों आप जी ने सतगुरों की पावन पवित्र इलाही गुरबाणी का कीर्तन श्रवण किया है। कीर्तन की समाप्ति ते गुरदेव का ओ पावन पवित्र वचन जिस विच मेरे सतगुरां ने जे आराधना है ते आराधना किसनू में जे किते आपां हिरदे विच चानन करना है ते चानन किसने करना है जे आपां लगना है ते किस वस्तु दे नाल लगना है ते जदों परमेश्वर दे सतगुरु दे चरणां विचों मंगना है ते मंगण की जाना है एक एक बचन आपने श्रवण किया। आओ सतगुरु गुरु नानक साहब जी दे पवित्र बचन जपजी साहब जी दी इलाही गुरबाणी दी विचार सतगुरां दी कृपा नाल आपने आरंभ कीती। हजूर दे पावन पवित्र बचन विचारन तो पहला एकाग्रता बख्शी सतगुरु गुरु नानक साहिब महाराज आप कृपा करके विच वरतो अपने इन्हां पावन पवित्र बचना दी विचार नरोल गुरमत गुरबाणी दे आशे अनुसार करा लवो। करो कृपा गुरमुख प्यारो आप आशीष बख्शो और उच्चारण करो जी सतनाम श्री वाहे गुरु जी। करो कृपा गुरमुखो फिर उच्चारो जी सतनाम श्री वाहे गुरु जी। सतगुरु गुरु नानक साहिब महाराज जी ने अज दी इस पावन पवित्र पौड़ी दे अंदर भी जदों गुरमुख भगत संत जन गुरु की कृपा का पात्र बन के एकाग्रता नाल नाम नूं सुन गए ते साहिब किंग नूं उस नाम सुन दे नाल उहदे जीवन विच किन्नी कु कृपा आ जांदी। अज साहिब ने पहला शब्द वरत्या सुने सत संतोख ज्ञान। पहला बचन ए पहला शब्द सत थोड़ी जी एकाग्रता देनी गुरु ग्रंथ साहिब च शब्द सत शब्द जेड़ा तीन तरीकिया नाल आए उच्चारण इको जिहा पर अर्थां विच फर्क है। एक शब्द गुरु ग्रंथ साहिब विच सत आया ससा तत्ता तत्ते नूं सिहारी आपां पढ़दे सतां। दूसरा शब्द गुरु ग्रंथ साहिब विच आया ससा तत्ता तत्ते दे थले औंकड़ इह वी सत है। एक शब्द गुरु ग्रंथ साहिब दी बाणी विच आया ससा तत्ता ते तत्ता मुक्त है पर अर्थां विच बड़ा फर्क है। मैं इस सत शब्द दी व्याख्या तो पहला इह अर्ज कर दिया असि हजूर दे पवित्र बचन पढ़ने ते गुरदेव का पावन बचन आंदा उस्तत मन में कर निरंकार कर मन मेरे सत बिहार जाके तकड़ा इत्थे सस्से दे तत्ते नूं तै सत दे तत्ते नूं सिहारीए। साहिब कहिंदे उस्तत मन में कर निरंकार कर मन मेरे सत बिहार इत्थे तत्ते नूं सिहारी उचारण सतीए पर इत्थे सत दर ते सच। हे मेरे मना जे तू कोई व्यापार करना है कुछ विहाजना ते सत दा व्यापार कर। हजूर दे बचन असि पढ़ने सत पुरख जिन जाने सतगुर किसका नाउ इथे भी सत दे तत्ते नूं सिहारीए ए दर ते सच। सत गुरु ओनू कहिंदे ने जिन्हें सच्चे अकाल पुरख वाहगुरु नूं जान लिया। साहिब दी बाणी विचों तीजा प्रमाण है महाराज कहिंदे ने सतगुर की बाणी सत सत कर जानो गुर सिखो के गुरु दे सिखो ਗੁਰੂ ਦੀ ਬਾਣੀ ਨੂੰ ਸੱਤ ਕਰਕੇ ਸੱਚ ਕਰਕੇ ਜਾਣਿਆ ਜੇ ਇੱਥੇ ਵੀ ਤੱਤੇ ਨੂੰ ਸਿਹਾਰੀ ਲੱਗੀ। ਸਾਹਿਬ ਦੀ ਬਾਣੀ ਵਿੱਚੋਂ ਚੌਥਾ ਪ੍ਰਮਾਣ ਹੈ, ਸਾਹਿਬ ਕਹਿੰਦੇ ਨੇ ਹਰਸ਼ੋ ਹੀਰਾ ਛਾਦ ਕੈ ਕਰੇ ਆਨ ਕੀ ਆਸ ਤੇ ਨਰ ਦੂਜਕ ਜਾਏਗੇ ਸੱਤ ਭਾਖੈ ਰਵਿਦਾਸ ਇੱਥੇ ਵੀ ਤੱਤੇ ਨੂੰ ਸਿਹਾਰੀ। ਸਲੋਕ ਕਬੀਰ ਜੀ ਦਾ ਕਹਿ ਰਹੇ ਨੇ ਮੈਂ ਸੱਚ ਕਹਿ ਰਿਹਾ ਜਿਹੜੇ ਪਰਮੇਸ਼ਵਰ ਦੇ ਨਾਮ ਹੀਰੇ ਨੂੰ ਛੱਡ ਕੇ ਕਿਸੇ ਦੂਜੇ ਦੀ ਟੇਕ ਰੱਖਣਗੇ ਉਹ ਦੋਜਕ ਦੀ ਅੱਗ ਵੀ ਸੜਨਗੇ। ਤੇ ਕਬੀਰ ਸਾਹਿਬ ਕਹਿੰਦੇ ਨੇ ਇਕੱਲਾ ਮੈਂ ਨੀ ਕਹਿ ਰਿਹਾ, ਤੁਸੀਂ ਰਵਿਦਾਸ ਦੀ ਬਾਣੀ ਪੜ੍ਹ ਕੇ ਦੇਖੋ ਉਹ ਵੀ ਸੱਚ ਕਹਿ ਰਹੇ। ਸੱਤ ਭਾਖ ਹੈ ਰਵਿਦਾਸ, ਮੈਂ ਸਿਰਫ ਅਜੇ ਉਹ ਹੀ ਪ੍ਰਮਾਣ ਅਰਜ ਕੀਤੇ ਨੇ ਜਿੱਥੇ ਤੱਤੇ ਨੂੰ ਸੱਤ ਦੇ ਤੱਤੇ ਨੂੰ ਸਿਹਾਰੀ। ਭਾਈ ਗੁਰਦਾਸ ਨੇ ਵੀ ਇੱਕ ਪ੍ਰਮਾਣ ਦਿੱਤਾ ਹੈ, ਕਹਿਣ ਲੱਗੇ ਚਰਨ ਗਏ ਗੁਰਦੇਵ ਦੇ ਸੱਤ ਸ਼ਬਦ ਦੇ ਮੁਕਤ ਕਰਾਇਆ ਸੱਚਾ ਸ਼ਬਦ ਦੇ ਕੇ। ਜਦੋਂ ਸੱਤ ਦੇ ਤੱਤੇ ਨੂੰ ਸਿਹਾਰੀ ਆਏ ਗੁਰੂ ਗ੍ਰੰਥ ਸਾਹਿਬ ਚ ਤੇ ਇਹਦੇ ਅਰਥ ਬਣਦੇ ਨੇ ਸੱਚ। ਤੇ ਜਦੋਂ ਆਪਾਂ ਪਾਠ ਕਰਨੇ ਆ ਸਾਹਿਬ ਦੀ ਬਾਣੀ ਦਾ ਤੇ ਸੱਤ ਦੇ ਤੱਤੇ ਨੂੰ ਲੱਗੀ ਔਂਕੜ, ਇੱਥੇ ਸੱਤ ਦਾ ਅਰਥ ਉੱਚਾ ਆਚਰਣ। ਹਜ਼ੂਰ ਦੀ ਬਾਣੀ ਵੀ ਸ਼ਬਦ ਹੁੰਦਾ ਨੌ ਨੀਰ ਚੰਗਿਆਈਆਂ ਸੱਤ ਪਰਮਲ ਧਨਵਾਸ। ਸਾਹਿਬ ਕਹਿੰਦੇ ਨੇ ਜੇ ਆਪਣੇ ਆਪ ਨੂੰ ਧੋ ਲਈ ਤੇ ਨਾਮ ਇੱਕ ਪਾਣੀ ਏ, ਤੂੰ ਨਾਮ ਦੇ ਜਲ ਨਾਲ ਆਪਣੇ ਤਨ ਨੂੰ ਧੋ ਆਪਣੇ ਮਨ ਨੂੰ ਧੋ। ਨੌ ਨੀਰ ਚੰਗਿਆਈਆਂ ਸੱਤ ਪਰਮਲ ਧਨਵਾਸ, ਇੱਥੇ ਪਰਮਲ ਦਰ ਕੇ ਮਹਿਕ। ਕਹਿਣ ਲੱਗੇ ਜਦੋਂ ਤੂੰ ਤਨ ਤੇ ਮਹਿਕ ਲਾ ਕੇ ਜਾਣੇ ਤੇ ਲੋਕ ਕਹਿਣਗੇ ਇਹਦੇ ਸਰੀਰ ਵਿੱਚ ਬੜੀ ਸੋਹਣੀ ਸੁਗੰਧੀ ਮਹਿਕੇ। ਕਹਿਣ ਲੱਗੇ ਸੱਜਣਾ ਸੱਤ ਪਰਮਲ ਧਨਵਾਸ ਵਾਸ, ਸੱਤ ਦੇ ਤੱਤੇ ਨੂੰ ਔਂਕੜ ਲਾ ਕੇ ਜੇ ਤੂੰ ਮਹਿਕ ਲਾਣੀ ਏ ਤੇ ਆਪਣੇ ਜੀਵਨ ਨੂੰ ਉੱਚਾ ਬਣਾ ਲੈ, ਉੱਚਾ ਆਚਰਣ ਹੀ ਤੇਰੇ ਵਾਸਤੇ ਇੱਕ ਮਹਿਕ ਬਣ ਜਾਏਗਾ। ਇੱਥੇ ਸਾਹਿਬ ਨੇ ਸੱਤ ਦਾ ਅਰਥ ਕੀਤਾ ਉੱਚਾ ਆਚਰਣ। ਸਾਹਿਬ ਕਹਿਣ ਲੱਗੇ ਦੂਜਾ ਪ੍ਰਮਾਣ ਹਜ਼ੂਰ ਨੇ ਇੱਕ ਦਿੱਤਾ, ਕਹਿੰਦੇ ਸੱਤੀ ਪਹਿਰੀ ਸੱਤ ਭਲਾ ਬਈਆ ਪੜਿਆ ਪਾਸ, ਮਾਂਝ ਕੀ ਵਾਰ ਦਾ ਸ਼ਲੋਕ। ਸਾਹਿਬ ਕਹਿੰਦੇ ਚਾਰ ਪੈਰ ਦਿਨ ਤੇ ਚਾਰ ਪੈਰ ਰਾਤ, ਅੱਠ ਪੈਰ ਨੇ। ਇੱਕ ਪੈਰ ਆਪਾਂ ਕਹਿੰਦੇ ਆ ਕਿ ਰਾਤ ਰਹਿੰਦੇ ਆ, ਗੁਰਮੁਖ ਜਨ ਪਰਮੇਸ਼ਵਰ ਦੀ ਯਾਦ ਵੀ ਜੁੜਦੇ ਨੇ। ਤੇ ਸਾਹਿਬ ਕਹਿੰਦੇ ਨੇ ਇਹਦਾ ਮਤਲਬ ਇਹ ਨਹੀਂ ਕਿ ਇੱਕ ਪੈਰ ਤੂੰ ਗੁਰੂ ਗੁਰੂ ਜਪ ਲਿਆ ਬਾਣੀ ਪੜ੍ਹ ਲਈ ਤੇ ਬਾਕੀ ਸੱਤ ਪੈਰ ਇੱਕ ਗੱਲ ਚੇਤੇ ਰੱਖੀ ਭੈੜਿਆਂ ਦੀ ਸੰਗਤ ਫਿਰ ਵੀ ਨਾ ਕਰੀ। ਸੱਤੀ ਪੈਰੀ ਸੱਤ ਭਲਾ, ਇੱਥੇ ਸੱਤ ਦਰ ਤੇ ਉੱਚਾ ਆਚਰਣ ਤੱਤੇ ਨੂੰ ਔਂਕੜ ਲੱਗੀ। ਸੱਤ ਪੈਰ ਉਹਨਾਂ ਗੁਰਮੁਖਾਂ ਦੀ ਸੰਗਤ ਕਰੀ ਜਿਨ੍ਹਾਂ ਕੋਲ ਬੈਠ ਕੇ ਤੇਰਾ ਆਚਰਣ ਤੇਰਾ ਜੀਵਨ ਉੱਚਾ ਹੋ ਜਾਏ। ਸੱਤੀ ਪੈਰੀ ਸੱਤ ਭਲਾ ਬਈਆ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਐ ਕੂੜੇ ਘਟੈ ਰਾਸ। ਤੀਜਾ ਪ੍ਰਮਾਣ ਉੱਚੇ ਆਚਰਣ ਸੰਬੰਧੀ ਜਦੋਂ ਸੱਤ ਸ਼ਬਦ ਵਰਤੇ ਹੈ। ਸਾਹਿਬ ਕਹਿੰਦੇ ਸੁਣ ਸ਼ਾਸਤ ਸੋ ਡਾਗਰੀ, ਸੱਤ ਘੋੜੇ ਲੈ ਚੱਲ। ਇੱਥੇ ਵੀ ਤੱਤੇ ਨੂੰ ਔਂਕੜ ਕਿ ਤੂੰ ਸੱਚ ਨੂੰ ਘੋੜਾ ਬਣਾ ਕੇ ਤੁਰ ਜੇ ਵਪਾਰ ਕਰਨ ਤੁਰੇ। ਇਹਦਾ ਮਤਲਬ ਜਿਸ ਸੱਤ ਦੇ ਤੱਤੇ ਨੂੰ ਸਿਹਾਰੀ ਉਹ ਸੱਚ, ਜਿਸ ਸੱਤ ਦੇ ਤੱਤੇ ਨੂੰ ਔਂਕੜ ਇਹਦਾ ਅਰਥ ਅਰਥ ਹੋ ਗਿਆ ਉੱਚਾ ਆਚਰਣ। ਤੇ ਜਿੱਥੇ ਸੱਤ ਦਾ ਤੱਤਾ ਮੁਕਤਾ ਹੈ ਨਾ, ਇਹ ਦੋ ਥਾਵਾਂ ਤੇ ਵਰਤਿਆ ਜਾਂਦਾ ਹੈ, ਉੱਚੇ ਆਚਰਣ ਲਈ ਵੀ ਵਰਤਿਆ ਜਾਂਦਾ ਹੈ ਤੇ ਗਿਣਤੀ ਲਈ ਵੀ ਵਰਤਿਆ ਜਾਂਦਾ ਹੈ। ਅਕਸਰ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਗਿਣਤੀ ਲਈ ਸੱਤ ਆਵੇਗਾ ਤੇ ਉਹਦਾ ਤੱਤਾ ਮੁਕਤਾ ਹੋਵੇਗਾ। ਸਾਹਿਬ ਦਾ ਬਚਨ ਇੱਕ ਆਉਂਦਾ ਬਿਲਾਵਲ ਮਹਿਲਾ ਤੀਜਾ ਵਾਰ ਸੱਤ ਘਰ ਦਸਵਾਂ, ਇੱਥੇ ਸੱਤ ਦੇ ਤਲੇ ਤਲ ਨਾ ਤੇ ਇਹਨੂੰ ਸਿਹਾਰੀ ਲੱਗੀ ਨਾ ਔਂਕੜ। ਇਹਦਾ ਅਰਥ ਹੈ ਕਿ ਗੁਰੂ ਅਮਰਦਾਸ ਦੀ ਬਾਣੀ ਏ ਤੇ ਸਾਹਿਬ ਸੱਤ ਵਾਰ ਉਚਾਰਨ ਲੱਗੇ। ਹਜ਼ੂਰ ਦਾ ਇੱਕ ਹੋਰ ਪ੍ਰਮਾਣ ਆਉਂਦਾ ਪੰਦਰਾਂ ਥਿੱਤੀ ਤੈ ਸੱਤ ਵਾਰ ਤੈ ਕਰਕੇ ਅਤੇ, ਇੱਥੇ ਸੱਤ ਦਾ ਤੱਤਾ ਮੁਕਤਾ ਹੈ ਗਿਣਤੀ ਦਾ ਸੱਤ ਕਿ ਪੰਦਰਾਂ ਥਿੱਤਾਂ ਤੇ ਸੱਤ ਵਾਰ ਅਸੀਂ ਉਚਾਰਨ ਲੱਗੇ। ਪੰਦਰਾਂ ਥਿੱਤੀ ਤੈ ਸੱਤ ਵਾਰ, ਮਾਂ ਰੁੱਤੀ ਆਵੇ ਵਾਰ ਵਾਰ। ਸਾਹਿਬ ਦੀ ਬਾਣੀ ਵਿੱਚ ਇੱਕ ਹੋਰ ਪ੍ਰਮਾਣ ਹੁੰਦਾ ਰੇ ਜੇ ਵਾਰ ਕਰੂ ਸੱਤ ਖੰਡ, ਇੱਥੇ ਨਾ ਸੱਤ ਦਾ ਅਰਥ ਸੱਚ, ਨਾ ਸੱਤ ਦਾ ਅਰਥ ਇੱਥੇ ਉੱਚਾ ਆਚਰਣ, ਨਾ ਗਿਣਤੀ ਦਾ ਸੱਤ, ਇੱਥੇ ਸੱਤ ਦਾ ਅਰਥ ਸੌ ਕਿ ਹੇ ਜ਼ਬਾਨ ਮੈਂ ਤੇਰੇ ਸੌ ਟੁਕੜੇ ਕਰਦਿਆਂ ਜਾਮ ਨਾ ਉਚਰਸ ਸ੍ਰੀ ਗੋਬਿੰਦ। ਇੱਥੇ ਜਿਹੜਾ ਸਾਹਿਬ ਨੇ ਸ਼ਬਦ ਵਰਤੇ ਸੁਣੇ ਸੱਤ ਸੰਤੋਖ ਗਿਆਨ, ਇੱਥੇ ਸੱਤ ਦੇ ਤੱਤੇ ਨੂੰ ਗੁਰਦੇਵ ਨੇ ਔਂਕਰ ਲਾ ਦਿੱਤੀ। ਤੇ ਅਰਥ ਇਹਦਾ ਬਣਨਾ ਇਹ ਵੀ ਕਿ ਪਹਿਲਾਂ ਜਿਹਦਾ ਜੀਵਨ ਅੱਤ ਦਾ ਘਟੀਏ ਜਿਹਨੇ ਆਪਣੇ ਜੀਵਨ ਵਿੱਚ ਵਕਾਰ ਭੋਗੇ ਨੇ, ਜਦੋਂ ਕਿਤੇ ਉਹ ਗੁਰੂ ਕੀ ਸੰਗਤ ਵਿੱਚ ਆ ਗਿਆ, ਕਿਤੇ ਉਹਦੇ ਕੰਨਾਂ ਵਿੱਚ ਮੇਰੇ ਸਤਿਗੁਰੂ ਦਾ ਸ਼ਬਦ ਪੈ ਗਿਆ, ਉਸ ਸ਼ਬਦ ਨੇ ਇੰਨੀ ਕੁ ਕਿਰਪਾ ਕੀਤੀ, ਇਕਾਗਰਤਾ ਨਾਲ ਉਹਨੇ ਬਚਨ ਸੁਣੇ ਤੇ ਸੁਣਦੇ ਨਾਲ ਉਹਦਾ ਜੀਵਨ ਜਿਹੜਾ ਉਹ ਉੱਚਾ ਹੋਣ ਲੱਗ ਪਿਆ। ਸੁਣੇ ਸਤ ਸੰਤੋਖ, ਕਿਉਂਕਿ ਸ਼ਬਦ ਜਿਹੜਾ ਉਹ ਮਨੁੱਖ ਦੀ ਸੁਰਤ ਨੂੰ ਉੱਚਿਆ ਚੁੱਕਦਾ, ਡਿੱਗੀ ਹੋਈ ਸੁਰਤ ਨੂੰ ਨਾਮ ਨੇ ਉੱਚਿਆ ਚੁੱਕਣਾ। ਹਜ਼ੂਰ ਨੇ ਬਾਣੀ ਵਿੱਚ ਪ੍ਰਮਾਣ ਵੀ ਦਿੱਤੇ ਨੇ ਨਾ, ਕਹਿੰਦੇ ਨੇ ਪ੍ਰਭ ਤੈ ਸਿਮਰਨ ਮਨ ਕੀ ਮਲ ਜਾਏ। ਜਦੋਂ ਨਾਮ ਸੁਣਿਆ ਤੇ ਜਿਹੜਾ ਮਨ ਮੈਲ ਨਾਲ ਭਰਿਆ ਸੀ, ਸਤਿਗੁਰੂ ਨੇ ਕਿਰਪਾ ਕਰ ਦਿੱਤੀ, ਨਾਮ ਸੁਣ ਸੁਣ ਕੇ ਉਸ ਮਨ ਦੀ ਬਿਰਤੀ ਉਹਦੀ ਸੁਰਤੀ ਉੱਚੀ ਹੋ ਗਈ। ਤੇ ਸਾਹਿਬ ਕਹਿੰਦੇ ਜੇ ਆਚਰਣ ਉੱਚਾ ਬਣਾਣੇ ਤੇ ਸਜਣਾ, ਤਾਂ ਵੀ ਤੂੰ ਪਰਮੇਸ਼ਵਰ ਦੇ ਨਾਮ ਨੂੰ ਸੁਣੀ ਚੇਤ ਰੱਖ। ਜਦੋਂ ਤੂੰ ਨਾਮ ਨੂੰ ਸੁਣੇਗਾ, ਗੁਰੂ ਤੇਰੇ ਜੀਵਨ ਨੂੰ ਉੱਚਿਆਂ ਬਣਾਏਗਾ। ਸਾਹਿਬ ਨੇ ਨਾਲ ਸ਼ਬਦ ਵਰਤਿਆ ਸੰਤੋਖ, ਕਹਿੰਦੇ ਨੇ ਜਦੋਂ ਨਾਮ ਸੁਣਿਆ ਤੇ ਹਿਰਦੇ ਵਿੱਚ ਸੰਤੋਖ ਆ ਗਏ। ਸੰਤੋਖ ਦੇ ਵਿਪਰੀਤ ਲਾਲਚ ਤੇ ਤ੍ਰਿਸ਼ਨਾ। ਧੰਨ ਗੁਰੂ ਗ੍ਰੰਥ ਸਾਹਿਬ ਨੇ ਕੁਝ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਮਨੁੱਖ ਦੇ ਅੰਦਰ ਇੱਕ ਬਿਰਤੀ ਹੈ ਜਿਹਨੂੰ ਆਪਾਂ ਤ੍ਰਿਸ਼ਨਾ ਕਹਿੰਦੇ, ਤੇ ਤ੍ਰਿਸ਼ਨਾ ਇੱਕ ਉਹ ਬਿਰਤੀ ਹੈ ਜਿਹਦੇ ਨਾਲ ਇਨਸਾਨ ਕਦੀ ਰੱਜ ਨਹੀਂ ਸਕਦਾ। ਸਤਿਗੁਰੂ ਕੀ ਬਾਣੀ ਦੇ ਵਿੱਚੋਂ ਕੁਝ ਪ੍ਰਮਾਣ ਨੇ। ਸਾਹਿਬ ਕਹਿੰਦੇ ਨੇ ਮਾਰੂਥਲ ਦਾ ਇਲਾਕਾ ਹੋਵੇ ਤੇ ਰੇਤ ਹੋਵੇ ਤਪਦੀ। ਮਹਾਰਾਜ ਕਹਿੰਦੇ ਨੇ ਮਾਰੂਥਲ ਦੇ ਇਲਾਕੇ ਵਿੱਚ ਭਾਵੇਂ ਰੋਜ਼ ਮੀਂਹ ਪੈਂਦਾ ਰਹੇ, ਸਵੇਰੇ ਮੀਂਹ ਪਿਆ ਰੇਤ ਤਪਦੀ ਪਈਏ, ਤੇ ਇੱਕੋ ਦਮ ਤੱਕਿਆ ਕਿ ਸਾਰੀ ਰੇਤ ਤੇ ਪਾਣੀ ਨਜ਼ਰ ਆਉਣ ਲੱਗਾ। ਤੇ ਮੇਰਾ ਗੁਰੂ ਨਾਨਕ ਸਾਹਿਬ ਕਹਿੰਦੇ ਸ਼ਾਮ ਨੂੰ ਜਾ ਕੇ ਦੇਖੀ, ਜਿਹੜੀ ਰੇਤ ਤੇ ਸਵੇਰੇ ਮੀਂਹ ਪਿਆ ਸ਼ਾਮ ਨੂੰ ਫਿਰ ਉਹ ਸੁੱਕੀ ਮਿਲੇਗੀ। ਸਾਹਿਬ ਨੇ ਦੂਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਅੱਗ ਬਲਦੀ ਹੋਵੇ ਤੇ ਜੇ ਤੂੰ ਕਹੇ ਵੀ ਮੈਂ ਇਸ ਬਲਦੀ ਹੋਈ ਅੱਗ ਤੇ ਲੱਕੜਾਂ ਸੱਟ ਦੇਣੀਆਂ ਨੇ, ਮੈਂ ਇਸ ਬਲਦੀ ਅੱਗ ਤੇ ਲੱਕੜਾਂ ਸੱਟ ਸੱਟ ਕੇ ਅੱਗ ਨੂੰ ਬੁਝਾ ਦਿਆਂਗਾ। ਤੇ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਿਲਕੁਲ ਅਸੰਭਵ, ਜਿੱਥੇ ਅੱਗ ਬਲਦੀ ਹੋਵੇ ਭਾਵੇਂ ਤੂੰ ਕਈ ਪੀੜੀਆਂ ਤੇਰਾ ਖਾਨਦਾਨ ਉਸ ਬਲਦੀ ਅੱਗ ਤੇ ਲੱਕੜਾਂ ਸੱਟੀ ਜਾਏ, ਅੱਗ ਨੇ ਕਦੀ ਨੀ ਰੱਜਣਾ, ਜਿੰਨੀਆਂ ਤੂੰ ਲੱਕੜਾਂ ਪਾਏਗਾ ਤੇ ਅੱਗ ਨੇ ਹੋਰ ਤੇਜ਼ ਹੋਣਾ। ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਪਿਆਰਿਆ ਇੱਕ ਬੰਦਾ ਰਾਜ ਗੱਦੀ ਤੇ ਬੈਠਾ, ਕੋਈ ਧੱਕੇ ਨਾਲ ਉਹਨੂੰ ਉਤਾਰ ਦੇ, ਕੋਈ ਗੋਲੀ ਮਾਰ ਕੇ ਉਹਦੇ ਤੋਂ ਪਦਵੀ ਖੋਹ ਲੈ, ਕੋਈ ਹਰਾ ਕੇ ਉਹਦੇ ਤੋਂ ਰਾਜ ਖੋਹ ਲੈ ਤਾਂ ਥੱਲੇ ਉੱਤਰ ਸਕਦਾ, ਨਹੀਂ ਤੇ ਰਾਜ ਕਰਦਾ ਹੋਇਆ ਬੰਦਾ ਮਰਦੇ ਦਮ ਤੱਕ ਵੀ ਕਹੇਗਾ ਰੱਬਾ ਜੇ ਕਿਤੇ ਸਵਾਸ ਚਾਰ ਦੇਵੇ ਤੇ ਮੈਂ ਹੋਰ ਵੀ ਚਾਰ ਘਰੀਆਂ ਰਾਜ ਕਰ ਹੀ ਜਾਵਾਂ। ਕਹਿੰਦੇ ਰਾਜ ਕਰਕੇ ਕਦੀ ਕੋ ਰੱਜਿਆ ਨਹੀਂ। ਸਤਿਗੁਰੂ ਨੇ ਚੌਥਾ ਪ੍ਰਮਾਣ ਦਿੱਤਾ, ਕਹਿੰਦੇ ਜਿੱਦਣ ਦੀ ਰੱਬ ਨੇ ਸ੍ਰਿਸ਼ਟੀ ਸਾਜੀ ਹੈ ਨਾ, ਤੇ ਸਮੁੰਦਰ ਬੜਾ ਡੂੰਘਾ, ਪਹਾੜਾਂ ਵਿੱਚ ਮੀਂਹ ਪੈਂਦਾ ਤਾਂ ਵੀ ਪਾਣੀ ਸਮੁੰਦਰ ਵਿੱਚ, ਦਰਿਆ ਜਿਹੜੇ ਦਿਨ ਰਾਤ ਪਾਣੀ ਦੇ ਚਸ਼ਮੇ ਚੱਲਦੇ ਨੇ ਉਹ ਵੀ ਸਮੁੰਦਰ ਦੇ ਵਿੱਚ, ਜੇ ਕਿਤੇ ਨਦੀਆਂ ਨਾਲਿਆਂ ਪਿੰਡਾਂ ਸ਼ਹਿਰਾਂ ਦਾ ਪਾਣੀ ਵਰਤੋਂ ਵਿੱਚ ਆਉਂਦਾ ਉਹ ਵੀ ਸਮੁੰਦਰ ਦੇ ਅੰਦਰ। ਜਿੱਦਣ ਦੀ ਸ੍ਰਿਸ਼ਟੀ ਬਣੀ ਏ ਉਦਣ ਦਾ ਸਮੁੰਦਰ ਦੇ ਵਿੱਚ ਬਾਹਰੋਂ ਪਤਾ ਨੀ ਕਿੰਨਾ ਕੁ ਪਾਣੀ ਪੈਂਦਾ ਪਿਆ, ਕਦੀ ਸਮੁੰਦਰ ਨੇ ਕਿਹਾ ਕਿ ਮੈਂ ਰੱਜ ਗਿਆ ਵਾ ਕਿ ਅੱਜ ਤੋਂ ਬਾਅਦ ਦਰਿਆਵਾਂ ਦਾ ਪਾਣੀ ਮੇਰੇ ਵਿੱਚ ਨਾ ਆਵੇ, ਅੱਜ ਤੋਂ ਬਾਅਦ ਮੀਂਹ ਦਾ ਪਾਣੀ ਮੇਰੇ ਵਿੱਚ ਨਾ ਆਵੇ, ਅੱਜ ਤੋਂ ਬਾਅਦ ਪਿੰਡਾਂ ਸ਼ਹਿਰਾਂ ਦੀਆਂ ਗਲੀਆਂ ਦਾ ਪਾਣੀ ਮੇਰੇ ਵਿੱਚ ਨਾ ਆਵੇ। ਸਾਹਿਬ ਕਹਿਣ ਲੱਗੇ ਪਿਆਰਿਆ ਮੈਂ ਤੈਨੂੰ ਚਾਰ ਪ੍ਰਮਾਣ ਦੇ ਕੇ ਦੱਸਣਾ ਚਾਹੁੰਦਾ ਵਾ, ਜਿਵੇਂ ਮਾਰੂਥਲ ਵਿੱਚ ਮੀਂਹ ਪਏ ਤੇ ਰੇਤ ਕਦੀ ਰੱਜਦੀ ਨਹੀਂ, ਆ ਮਨ ਤ੍ਰਿਸ਼ਨਾ ਦੀ ਅੰਦਰ ਰੇਤ ਹੀ, ਜੇ ਤੂੰ ਸੋਚੇ ਮੈਂ ਇੰਨਾ ਕਮਾ ਕੇ ਰਾਜਾਂਗਾ, ਭੁਲੇਖਾ ਮਨ ਵਿੱਚੋਂ ਕਰ ਦੇ, ਅੱਜ ਇੰਨੇ ਕਮਾਏ ਨੇ ਤੇ ਮਾਰੂਥਲ ਦੀ ਰੇਤ ਦੀ ਤਰ੍ਹਾਂ ਮਨ ਨੇ, ਕੱਲ ਨੂੰ ਫਿਰ ਸੁੱਕ ਜਾਣਾ, ਇਹਨੇ ਫਿਰ ਕਹਿਣਾ ਕਿ ਕੱਲ ਕੁਝ ਹੋਰ ਮਿਲੇ। ਇਹ ਤ੍ਰਿਸ਼ਨਾ ਕਦੀ ਰੱਜਦੀ ਨਹੀਂ, ਕਹਿਣ ਲੱਗੇ ਅੱਗ ਤੇ ਲੱਕੜਾਂ ਪਾਈਆਂ ਅੱਗ ਕਦੀ ਨੀ ਰੱਜੀ, ਤੇ ਜਿਸ ਅੰਦਰ ਤ੍ਰਿਸ਼ਨਾ ਦੀ ਅੱਗ ਦੇ ਭਾਂਬਰ ਬਲਦੇ ਹੋਣ ਤੇ ਜਿਤਨਾ ਮਰਜ਼ੀ ਤੂੰ ਮਾਇਆ ਨਾਲ ਬੁਝਾਏ ਇਸ ਅੱਗ ਨੇ ਕਦੀ ਬੁਝਣਾ ਨਹੀਂ। ਸਜਣਾ ਪਾਣੀ ਦਾ ਸਮੁੰਦਰ ਭਰਿਆ, ਜਿੰਨਾ ਮਰਜ਼ੀ ਪਾਣੀ ਪੈਦਾ ਉਹ ਕਦੀ ਨੀ ਰੱਜਿਆ, ਤੇ ਰਾਜ ਕਰ ਕਰਕੇ ਰਾਜਾ ਕਦੀ ਨੀ ਰੱਜਿਆ, ਜਿਸ ਮਨ ਦੇ ਅੰਦਰ ਤ੍ਰਿਸ਼ਨਾ ਮਾਇਆ ਤੇ ਪਦਾਰਥਾਂ ਨਾਲ ਉਹ ਮਨ ਅੱਜ ਤੱਕ ਕਦੀ ਨੀ ਰੱਜਿਆ। ਮੈਂ ਗੱਲ ਕਰ ਰਿਹਾ ਜਦੋਂ ਕੋਈ ਨਾਮ ਸੁਣਦਾ ਉਹਦੇ ਅੰਦਰ ਇੱਕ ਸੰਤੋਖ ਹੁੰਦਾ। ਹਜ਼ੂਰ ਨੇ ਬਾਣੀ ਵਿੱਚ ਪ੍ਰਮਾਣ ਦਿੱਤਾ, ਕਹਿਣ ਲੱਗੇ ਮਾਰੂ ਮੀਂਹ ਨਾ ਤ੍ਰਿਪਤਿਆ, ਮਾਰੂ ਦਾ ਅਰਥ ਇੱਥੇ ਮਾਰੂ ਰਾਗ ਨਹੀਂ, ਇੱਥੇ ਮਾਰੂ ਦਰ ਤੇ ਮਾਰੂ ਚਲ ਇਲਾਕਾ, ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲੈ ਨਾ ਭੁੱਖ, ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕੇ ਸੁੱਖ, ਕਦੀ ਸਮੁੰਦਰ ਵੀ ਰੱਜੇ ਨੇ। ਤੇ ਪੁੱਛੀਏ ਗੁਰੂ ਗ੍ਰੰਥ ਸਾਹਿਬ ਨੂੰ ਦਾਦਾ ਕਿ ਤ੍ਰਿਸ਼ਨਾ ਵਾਲੀ ਬਿਰਤੀ ਵਾਲਾ ਬੰਦਾ ਕਦੀ ਰੱਜਿਆ ਨਹੀਂ? ਤੇ ਹਜ਼ੂਰ ਨੇ ਬਾਣੀ ਵਿੱਚ ਪ੍ਰਮਾਣ ਦਿੱਤਾ, ਕਹਿਣ ਲੱਗੇ ਸਜਣਾ ਚੇਤੇ ਰੱਖੀ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਗਏ, ਕੋਟ ਜੋਰੇ ਲਾਖ ਕਰੋੜੇ, ਮਨ ਨਹੀਂ ਹੋ ਰਹੇ ਪਰੇ ਪਰੇ ਹੀ ਕੋ ਲੁਚੀ ਗਏ। ਸਤਿਗੁਰੂ ਨੂੰ ਪੁੱਛ ਖਾਂ ਸ਼ਰਤ ਤਿੰਨ ਵੱਡੇ ਵੱਡੇ ਰਾਜਨ ਅਰ ਘੁੰਮਣ, ਤਾਂ ਕਿ ਤ੍ਰਿਸ਼ਨ ਨਾ ਬੁੱਝੀ, ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਿਸ਼ੂ ਨਾ ਸੁਝੀ, ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜੋ ਪਾਵਕ ਇੰਦਨ ਨੇ ਧਰਾਪੈ ਬਿਨ ਹਰ ਕਹਾ ਆਗਾਈ। ਕਦੀ ਸਜਣਾ ਪਦਾਰਥਾਂ ਨਾਲ ਮਨ ਰਜਿਆ? ਇੱਕ ਵਿਦਵਾਨ ਪੰਡਿਤ ਹਰਦਿਆਲ ਜੀ ਹੋਏ ਨੇ, ਉਹਨਾਂ ਨੇ ਬਾਬਰ ਸਿਮਰਤ ਗ੍ਰੰਥ ਵਿੱਚ ਇੱਕ ਬੜਾ ਸੋਹਣਾ ਪ੍ਰਮਾਣ ਦਿੱਤਾ। ਉਹਨਾਂ ਨੇ ਸਰੀਰ ਦੀ ਗੱਲ ਕੀਤੀ, ਕਹਿਣ ਲੱਗੇ ਵਾਹਿਗੁਰੂ ਜਦੋਂ ਮੈਂ ਹੁਣ ਕਿਤੇ ਇਕਾਂਤ ਵਿੱਚ ਬੈਠ ਕੇ ਆਪਣੇ ਸਰੀਰ ਵੱਲ ਝਾਤੀ ਮਾਰਨਾ ਵਾ, ਕਹਿੰਦੇ ਨੇ ਇੱਕ ਹੈਰਾਨਗੀ ਹੁੰਦੀ ਹੈ ਮਨਾ, ਕਿਉਂ ਜੀ ਰੱਬ ਨੇ ਖੇਡ ਵਰਤਾਈ? ਕਹਿੰਦੇ ਨੇ ਮਨੁੱਖ ਨਾਲ ਜਨਮ ਹੋਇਆ ਤੇ ਜਨਮ ਹੁੰਦਿਆਂ ਸਾਰ ਵਾਹਿਗੁਰੂ ਨੇ ਇਹਨੂੰ ਨੇਤਰ ਦਿੱਤੇ, ਪਰ ਕਹਿਣ ਲੱਗੇ ਕੋਈ ਜ਼ਰੂਰੀ ਨਹੀਂ ਕਿ ਇਹ ਨੇਤਰਾਂ ਦੀ ਜੋਤ ਮਰਨ ਤੱਕ ਬੰਦੇ ਦੇ ਨਾਲ ਜਾਏ। ਕਹਿਣ ਲੱਗੇ ਵਾਹਿਗੁਰੂ ਨੇ ਰਸਨਾ ਦਿੱਤੀ, ਇਹ ਜ਼ਰੂਰੀ ਨਹੀਂ ਜਨਮ ਨਾਲ ਰਸਨਾ ਮਿਲੀਏ, ਹੋ ਸਕਦੇ ਮਰਨ ਤੋਂ ਪਹਿਲਾਂ ਇਸ ਜ਼ਬਾਨ ਦੀ ਆਵਾਜ਼ ਖਿੱਚੀ ਜਾਏ। ਵਾਹਿਗੁਰੂ ਨੇ ਕੰਨ ਦਿੱਤੇ, ਜਨਮ ਤੋਂ ਲੈ ਕੇ ਦਿੱਤੇ ਨੇ, ਹੋ ਸਕਦੇ ਮਰਨ ਤੱਕ ਨਾ ਰਹਿਣ, ਕੰਨਾਂ ਵਿੱਚੋਂ ਆਵਾਜ਼ ਖਤਮ ਹੋ ਸਕਦੀ ਹੈ, ਹੱਥ ਪੈਰ ਜਮਦਿਆਂ ਦਿੱਤੇ, ਮਰਨ ਤੱਕ ਹੋ ਸਕਦਾ ਨਾਲ ਨਿਭਣ। ਉਹਨੇ ਗੱਲ ਬੜੇ ਕਮਾਲ ਦੀ ਕਹੀ, ਕਹਿੰਦਾ ਵਾਹਿਗੁਰੂ ਤੁਸੀਂ ਨੇਤਰ ਦਿੱਤੇ ਤੇ ਦੇਖਦੇ ਨੇਤਰ ਵੀ ਛੱਡ ਕੇ ਚਲੇ ਗਏ, ਜਨਮ ਹੋਇਆ ਕੰਨ ਦਿੱਤੇ ਆਵਾਜ਼ ਸੁਣਨੀ ਬੰਦ ਹੋ ਗਈ ਕੰਨ ਚਲੇ ਗਏ, ਹੱਥ ਪੈਰ ਕੰਮ ਕਰਨ ਤੋਂ ਤੁਰਨ ਤੋਂ ਰਹਿ ਗਏ, ਸਰੀਰ ਅੰਦਰ ਜਿਹੜੀ ਤਾਕਤ ਸੀ ਉਹ ਬਿਲਕੁਲ ਜਵਾਬ ਦੇ ਗਈ। ਕਹਿੰਦੇ ਇਹ ਤੋਂ ਸੱਚ ਜਿਹੜੇ ਸੱਚੇ ਰਿਸ਼ਤੇਦਾਰ ਭੈਣ ਭਰਾ ਇਸ ਮਾਂ ਦੇ ਜਾਏ ਸਾਂ, ਭਰਾ ਵੀ ਚਲੇ ਗਏ, ਭੈਣਾਂ ਵੀ ਚਲੀਆਂ ਗਈਆਂ, ਛੱਡ ਕੇ ਦੁਨੀਆਂ ਨੂੰ ਮਾਂ ਬਾਪ ਵੀ ਚਲੇ ਗਏ। ਕਹਿੰਦੇ ਨੇ ਜਦੋਂ ਇਕਾਂਤ ਵਿੱਚ ਵੇਖਣਾ ਵਾ, ਹੁਣ ਤਾਂ ਨੌਕਰ ਵੀ ਮੇਰੀ ਗੱਲ ਦਾ ਜਵਾਬ ਨਹੀਂ ਦਿੰਦੇ, ਪਰ ਜਾਂ ਤ੍ਰਿਸ਼ਨਾ ਚੰਦਰੀ ਸਾਰੇ ਸਾਥ ਛੱਡ ਕੇ ਚਲੇ ਗਏ, ਪਰ ਮਨ ਵਿੱਚੋਂ ਤ੍ਰਿਸ਼ਨਾ ਨੇ ਅਜੇ ਤੱਕ ਸਾਥ ਨਹੀਂ ਛੱਡਿਆ। ਇਹਦਾ ਮਤਲਬ ਤ੍ਰਿਸ਼ਨਾ ਮਨੁੱਖ ਦੇ ਅੰਦਰ ਕਿੰਨੀ ਕੁ ਪ੍ਰਬਲ। ਉਸ ਵਿਦਵਾਨ ਨੇ ਆਪਣੇ ਸ਼ਬਦਾਂ ਵਿੱਚ ਗਏ ਸਨ ਬਚਨ, ਕਹਿ ਲੱਗੇ ਤਨ ਕੇ ਬਲ ਅਬ ਪੀਠ ਦਈ, ਪਰ ਹਾਰ ਗਏ ਦ੍ਰਿਗ ਬਾਲ ਸੰਗਾਤੀ, ਸਰੀਰ ਦੇ ਬਲ ਨੇ ਪਿੱਠ ਦੇ ਦਿੱਤੀ। ਤਨ ਕੇ ਬਲ ਅਬ ਪੀਠ ਦਈ, ਅਰ ਹਾਰ ਗਏ ਦ੍ਰਿਗ ਬਾਲ ਸੰਗਾਤੀ, ਤਜ ਕੇ ਇਹ ਲੋਕ ਦਿਖੇ ਹਮਕੋ, ਚਲ ਗਏ ਆਪ ਸੁਰਲੋਕ ਸੁਜਾਤੀ, ਜਗ ਮੀਤ ਸਖਾ ਮੁਕ ਫੇਰ ਗਏ, ਅਰ ਸੇਵਕ ਆ ਨਾ ਪੁੱਛੇ ਮਮ ਬਾਤੀ। ਨਾਲ ਕਹਿਣ ਲੱਗੇ ਮਮ ਆਏ ਤੇ ਲਗਾਮ ਹੇ ਤ੍ਰਿਸ਼ਨੇ, ਇੱਕ ਤੂੰ ਮਮ ਸੰਗ ਰਹੀ ਦਿਨ ਰਾਤੀ, ਹੇ ਕ੍ਰਿਸ਼ਨਾ ਇੱਕ ਤੂੰ ਐਸੀ ਏ ਜਿਨ੍ਹੇ ਕਦੀ ਖਹਿਰਾ ਨਹੀਂ ਛੱਡਿਆ। ਪਰ ਮੇਰਾ ਗੁਰੂ ਨਾਨਕ ਸਾਹਿਬ ਕਹਿ ਰਿਹਾ ਹਾਂ ਮੇਰੇ ਘਰ ਵਿੱਚ ਇਹਦਾ ਇਲਾਜ ਹੈ। ਮਹਾਰਾਜ ਕੀ ਇਲਾਜ ਏ? ਤੇ ਸਾਹਿਬ ਨੇ ਬਾਣੀ ਵਿੱਚ ਕਿਹਾ ਤ੍ਰਿਸ਼ਨਾ ਬੁੱਝੇ ਹਰ ਕੈ ਨਾਮ, ਜਦੋਂ ਤੂੰ ਨਾਮ ਸੁਣੇਗਾ ਦੇਖ ਤੇਰੇ ਅੰਦਰ ਦੀ ਤ੍ਰਿਸ਼ਨਾ ਮਿਟੇਗੀ। ਨਾਮ ਅੰਦਰ ਸੰਤੋਖ ਪੈਦਾ ਕਰਦਾ, ਜਿੱਦਣ ਵੀ ਤੂੰ ਰੱਜਿਆ ਸੰਤੋਖ ਨਾਲ ਰੱਜਿਆ, ਮਾਇਆ ਨਾਲ ਨਹੀਂ। ਸ਼ਬਦ ਨੇ ਕਿਹਾ ਬਿਨਾਂ ਸੰਤੋਖ ਨਹੀਂ ਕੋ ਰਾਜੇ। ਕਹਿਣ ਲੱਗੇ ਸੰਤੋਖ ਤੋਂ ਬਿਨਾਂ ਕਦੀ ਤ੍ਰਿਪਤੀ ਹੈ? ਤ੍ਰਿਸ਼ਨਾ ਬੁੱਝੇ ਹਰ ਕੈ ਨਾਮ, ਮਾਂ ਸੰਤੋਖ ਹੋਵੇ ਗੁਰ ਬਚਨੀ, ਜਦੋਂ ਗੁਰੂ ਕੇ ਬਚਨ ਸੁਣੇਗਾ ਤੇਰੇ ਅੰਦਰ ਸੰਤੋਖ ਆਏਗਾ। ਸ਼ਬਦ ਕਹਿੰਦੇ ਨੇ ਕਦੀ ਸੁਣਤਾ ਸਹੀ, ਸੁਣਿਆ ਸਤ ਸੰਤੋਖ ਗਿਆਨ। ਹਜ਼ੂਰ ਕਹਿਣ ਲੱਗੇ ਮਾਂ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸਿਓ ਲਾਗੈ ਪੂਰਨ ਧਿਆਨ, ਫਿਰ ਤੇਰਾ ਧਿਆਨ ਜਿਹੜੇ ਨਾਮ ਵਿੱਚ ਜੁੜ ਜਾਏਗਾ, ਸੰਤੋਖ ਤੋਂ ਬਿਨਾਂ ਧਿਆਨ ਨਹੀਂ ਜੁੜਦਾ। ਮੇਰੇ ਸਾਹਿਬ ਨੇ ਇੱਕ ਇੱਕ ਬਚਨ ਬੜੀ ਤਰਤੀਬ ਨਾਲ ਦਿੱਤਾ, ਉੱਚੇ ਆਚਰਣ ਤੋਂ ਬਿਨਾਂ ਸੰਤੋਖ ਨਹੀਂ, ਆਚਰਣ ਉੱਚਾ ਨਾਮ ਸੁਣ ਤੋਂ ਬਿਨਾਂ ਨਹੀਂ, ਤੇ ਚੇਤੇ ਰੱਖੀ ਸੰਤੋਖ ਤੋਂ ਬਿਨਾਂ ਸੇਵਾ ਵੀ ਨਹੀਂ ਫਲਦੀ ਹੁੰਦੀ। ਹਜ਼ੂਰ ਨੇ ਬਾਣੀ ਵਿੱਚ ਇੱਕ ਪ੍ਰਮਾਣ ਦਿੱਤਾ, ਸੇਵ ਕੀਤੀ ਸੰਤੋਖ ਹੀ, संतोखी ही सेवा कर सकता है। तो महाराज संतोख किदे कोल कहन लगे जिनी सचो सच ध्याया जिहड़े इक नाम नूं सुणदे ने सुणे सत संतोख ज्ञान तू सुणदा सही तेरे अंदर संतोख आएगा। हजूर कहिंदे ने पहला ओही माने जिहड़ा इह कहिंदा हुंदा है कि रब्बा तू बगाने दूसरिआं नूं इन्ना दित्ता है मैनू क्यों नहीं दिता। जिदन गुरु की बाणी ते नाम ने जुड़िया ना ते उदन मन विचो आवाज आई मना तेरी मंजिल वाहगुरु दे चरणा विच लीन होना है। जो कुछ तेरे भागा विच ओ निरंकार ने तैनू दे दिता है किसे बगाने की दौलत नू देख के क्यों सड़ना पे। चेते रख एक ता तैनू वकारा ने साड़िया है ते दूजा लोकां दी धन दौलत देख के सड़ना है। तू नाम नाल जुड़ा तेरे अंदर दी अग बुझ जाएगी। हजूर ने एक बाणी विच प्रमाण दिता है कि मैंने कबीर बनकी दादी लाकड़ी ठांडी करे पुकार। हुण देखो प्रमाण उन्होंने इहो जे दिते कि ओ जिहड़े आम बोली भी सानू समझ पै जाण। कबीर बनकी दादी लाकड़ी ठांडी करे पुकार मत बस परू लुहार के जारे दूजी बार। हुण इहदे अखरी अर्थ आपां इह करांगे ना कि वण दी लकड़ जिहड़ी ओ पुकार करदी पई कि मेरे वाहगुरु मेनू बचाई मैं किते लोहार दे वस विच पै के सर ना जा। पर उच्चो ना शब्द वरत्या कहन लगे कबीर बन की दादी लाकड़ी के बन दी जंगल दी सड़ी हुई लकड़ ठांडी करे पुकार खलो के पुकार करदी पई मेरे दादिया मत बस परू लोहार ते मता मैं लोहार दे वस विच पै जा रे दूजी बार मेनू किते दूजी बार सार ना दे। कबीर साहब ने एक इशारा किया असल विच लोहार सज्जन लोहे का काम करने वाले ओ कोलिया नूं फूकदे ने कोलिया नूं अग लांदे ने ते जदों लकड़ का कोला बनाया जांदा सी ना आप नूं पता होवे कि जंगल विच लोहार ने जाने उन्ने रुखां नाल सुकियां लकड़ां नूं कटने ते उन्हां लकड़ां दे टुकड़े करन तों बाद जिवें आपां पिंडां विच गोहिआं दे घूड़े बनाने जा किते आपां तकदे सां तूड़ी इकट्ठी करनी कुप बनाने इसे तरह ओ लकड़ नूं इकट्ठिया करदा है इक मिट्टी दा कुप टाइप जिहा गूरा बना के ओहदे विच लकड़ां नूं रख दिंदा टुकड़े टुकड़े करके ते ओहदे विच सुराख करदा ते परत के अग रख दिंदा। गूरा की है कि ओह जिहड़ी लकड़ अंदर अंदर सड़ी जांदी है सड़न करके ओहदा धूं तां बाहर निकलदा है पर ओहदे अंदर दी गैस जिहड़ी है ओह परत के ओहदे विच रहिंदी है। लकड़ सड़ी सड़ के बन गई कोड़ा ते जदों ओ कोड़ा बन गई परत के लोहार अपनी भट्ठी विच लै गया ओने भट्ठी विच रख के फिर ओनू अग लाई ते ओना कोड़िया ते रख के लोहे नूं तपाया ते कबीर साहब ने तपदी लकड़ देख के कह दिता या खुदा किते ए हालत बंदे दी ते नहीं। कहन लगे देख एक पासे लकड़ जंगल विचों कट्टी ओनू कट के पहला ओने साड़ के कोड़े बनाए ते जदों कोड़े बन गए के ओनू फिर फूक दिता ओहदे विच साड़ के लोहे नूं रख के ओनू अग लाई। कहन लगे मेरे वाहगुरु अज अरदास करना वा एक ता मैं सड़ चुका वा किन्नियां जिस अगना विचों निकल के आया वा। हे दादिया एक माता दी उधर दी अग विचों निकले परत के हुण कृपा करी किते ते तृष्णा दे अधीन मन ना हो जाए सड़िया ता कई जन्मां दा किते परत के तृष्णा दी अग विच पै के फिर ना सड़ जावे। कहन लगे कबीर बन की दादी लकड़ी ठांडी करे पुकार मत बस परू लोहार कै इस लोहार का अर्थ किसे साकत पुरश किते देखी वाहगुरु तेरे तो टुटिया दे वस ना पै जा जेड़े आप तृष्णा भी सड़े ने किते मेनू ना सार दे मत बस परू लोहार कै जारे दूजी बार किते तृष्णा दी अग विच फिर ना सड़ पवा। शायद किन्ने ने जिस अग तो बचने ता फिर एक गल सुन नाम सुनिया कर तू नाम नू जपया कर ते सतगुरु जदों कोई नाम जपदा है ओहदे अंदर संतोख कियों जे है। सतगुरु ने बड़ा प्यारा वचन कहा हजूर कहिंदे ने बाबा फरीद किन्ने जदों खुदा दी इबादत नाल नहीं सा जुड़िया ओह दिन किसे दी दौलत देख के मन भटक जाना किसे वल तक के इको दिन बुरा सोची जाना। सतगुरु ने निंदिया दी परिभाषा कई तरीकिया नाल कही एक तो आप निंदा करनी बोल के ਦੂਸਰੀ ਨਿੰਦਿਆ ਇੱਕ ਹੋਰ ਸਾਹਿਬ ਨੇ ਕਹੀ ਹੈ, ਜਦੋਂ ਕਿਸੇ ਦਾ ਕੰਨ ਟੱਕਣਾ ਭਰਾ ਟੱਕਣਾ ਦੇ ਅੰਦਰੇ ਅੰਦਰ ਬਹਿ ਕੇ ਸੜੀ ਜਾਣਾ, ਇਹ ਵੀ ਇੱਕ ਨਿੰਦਿਆ ਦਾ ਸੁਭਾਅ ਹੀ ਹੈ। ਸਾਹਿਬ ਸੱਚੇ ਪਿਤਾ ਨੇ ਬਚਨ ਕੀਤਾ ਬਾਣੀ ਵਿੱਚ, ਕਹਿੰਦੇ ਜਦੋਂ ਤੂੰ ਈਰਖਾ ਵਿੱਚ ਤ੍ਰਿਸ਼ਨਾ ਵਿੱਚ, ਮਨ ਕਦੀ ਨੀ ਤ੍ਰਿਸ਼ਨਾ ਵਿੱਚ ਆਇਆ ਟਿਕਦਾ, ਤੇ ਕਿੱਦਣ ਟਿਕੇਗਾ ਜੀ? ਤੇ ਬਾਬੇ ਫਰੀਦ ਨੇ ਕਿਹਾ, ਫਰੀਦਾ ਰੁੱਖੀ ਸੁਖੀ ਖਾਇਕ ਹੈ। ਹੁਣ ਗੱਲ ਸੰਤੋਖ ਦੀ ਉਹਨਾਂ ਕੀਤੀ, ਰੁੱਖੀ ਸੁਖੀ ਖਾਇਕ ਹੈ, ਠੰਡਾ ਪਾਣੀ ਪੀਓ ਫਰੀਦਾ, ਦੇਖ ਪਰਾਈ ਚੋਪੜੀ ਨਾ ਤਰਸਾਏ, ਜੀਓ ਇਸ ਜਿੰਦ ਨੂੰ ਇਸ ਮਨ ਨੂੰ ਤਰਪਾ ਨਾ। ਕਿਵੇਂ ਪਤਾ ਲੱਗਾ? ਜਦੋਂ ਨਾਮ ਸੁਣਿਆ ਅੰਦਰ ਇੱਕ ਅਵਸਥਾ ਆਈ, ਗੁਰੂ ਨੇ ਸਮਝਾ ਦਿੱਤਾ ਮਨਾ, ਕਾਹੂ ਦੀਨੇ ਪਾਠ ਪਤੰਬਰ, ਇਹ ਵਾਹਿਗੁਰੂ ਦੀ ਰਜ਼ਾਈ, ਉਹਦੀ ਮਰਜ਼ੀ ਹੈ ਕਿਸੇ ਨੂੰ ਉਹ ਸੋਹਣੇ ਪਲੰਗ ਦੇ ਦੇ ਜਿਹਦੇ ਤੇ ਆਰਾਮ ਕਰੇ। ਕਾਹੂ ਦੀਨੇ ਪਾਠ ਪਤੰਬਰ, ਕਾਹੂ ਪਲੰਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਣ ਪਰਾਰਾ। ਫਿਰ ਜਿੱਦਣ ਸੰਤੋਖ ਆ ਜਾਏ ਤੇ ਮਨ ਕਹਿੰਦਾ, ਐਰਿਕ ਵਾਦ ਨਾ ਕੀਜੇ ਰੇ ਮਨ, ਸੁਕ੍ਰਿਤ ਕਰ ਲੀਜੇ ਰੇ ਮਨ, ਈਰਖਾ ਨਾ ਕਰ। ਜੋ ਕੁਝ ਵਾਹਿਗੁਰੂ ਦਿੰਦਾ ਉਹਨੂੰ ਸਤ ਬਚਨ ਕਰਕੇ ਪ੍ਰਵਾਨ ਕਰ ਲੈ, ਆਪਣੇ ਹਿਰਦੇ ਵਿੱਚ ਸੰਤੋਖ ਧਾਰਨ ਕਰ। ਸੰਤੋਖ ਆਉਣਾ ਜਪ ਕੇ। ਸਰਬ ਕਹਿੰਦੇ ਨੇ ਫਿਰ ਇਕੱਲਾ ਮਾਇਆ ਵੱਲੋਂ ਨਹੀਂ, ਹੁਣ ਤ੍ਰਿਸ਼ਨਾ ਸਾਨੂੰ ਕਈ ਤਰੀਕਿਆਂ ਨਾਲ ਚਮੜੀ। ਹਜ਼ੂਰ ਦਾ ਇੱਕ ਬਚਨ ਹੁੰਦਾ, ਭਾਈ ਗੁਰਦਾਸ ਨੇ ਵੀ ਉਹ ਪੌੜੀ ਕਹੀ, ਮੈਂ ਸ਼ਾਇਦ ਇੱਥੇ ਅਰਜ਼ ਵੀ ਕੀਤੀ, ਕਹਿੰਦੇ ਆਖਣ ਆਖ ਨਾ ਰੱਜਿਆ ਵੀ ਇੱਕ ਤ੍ਰਿਸ਼ਨ ਹੈ। ਕਹਿੰਦੇ ਨੇ ਬੋਲ ਬੋਲ ਕੇ ਅਜੇ ਤੱਕ ਜ਼ਬਾਨ ਨਹੀਂ ਰੱਜੀ, ਕੇਵਲ ਰੁਪਈਏ ਦੀ ਤ੍ਰਿਸ਼ਨਾ ਨਹੀਂ। ਕਹਿੰਦੇ ਨੇ ਦਿਨ ਰਾਤ ਬੋਲੇ ਆ ਪਰ ਕਦੀ ਇਹ ਜ਼ਬਾਨ ਰੱਜ ਗਈ ਵੀ ਅੱਜ ਤੋਂ ਬਾਅਦ ਬੋਲਣਾ ਨਹੀਂ। ਆਖਣ ਆਖ ਨਾ ਰੱਜਿਆ, ਸੁਣਨਾ ਰੱਜੇ ਕੰਨ, ਕੰਨ ਸੁਣ ਸੁਣ ਕੇ, ਦੁਨੀਆਂ ਦੀਆਂ ਗੱਲਾਂ ਸੁਣ ਸੁਣ ਕੇ ਰੱਜਦੇ ਨਹੀਂ। ਹਾਂ, ਬਾਣੀ ਸੁਣਨ ਵਾਲਾ ਪਾਸਾ ਹੋਵੇ ਤੇ ਇੱਕ ਕੰਨ ਲਾਉਂਦੇ ਨੇ, ਉਹੀ ਕੰਨ ਜਿਹੜੇ ਨੇ ਕੰਨ ਵਲੇਟ ਕੇ ਤੁਰ ਪੈਂਦੇ। ਕਦੀ ਤੁਸੀਂ ਤਜਰਬਾ ਕਰੋ, ਬਹਿ ਕੇ ਗੱਲਾਂ ਕਰਦੇ ਹੋ ਨਾ, ਪੰਜ ਸੱਤ ਬੰਦੇ ਬੈਠੇ ਹੋਣ, ਤੁਸੀਂ ਛੇ ਸੱਤ ਘੰਟੇ ਬੈਠੇ ਰਹੋ, ਤੇ ਜੇ ਪੁੱਛੀਏ ਨਾ ਵੀ ਸੱਜਣੋ ਕਿਉਂ ਬੈਠੇ ਹੋ, ਤੇ ਅੱਗੋਂ ਉੱਤਰ ਦੇਣਗੇ ਕੀ ਕਰੀਏ, ਸਮਾਂ ਨੀ ਪਾਸ ਹੋ ਰਿਹਾ, ਸਮਾਂ ਕੱਟਣ ਵਾਸਤੇ ਬੈਠੇ ਹਾਂ। ਤੁਸੀਂ ਉੱਥੇ ਬੈਠੇ ਹਾਂ, ਕਹਿ ਦਿਓ ਆਪਾਂ ਬੈਠ ਕੇ ਸੁਖਮਨੀ ਦਾ ਪਾਠ ਕਰੀਏ, ਤੇ ਤੁਹਾਡੇ ਇਹ ਸ਼ਬਦ ਕਹਿਣ ਤੋਂ ਪਹਿਲਾਂ ਗੌੜੀ ਸੁਖਮਨੀ ਮਹਿਲਾ ਪੰਜਵਾਂ ਸਾਰੇ ਕੱਪੜੇ ਝਾੜ ਕੇ ਤੁਰ ਪੈਣਗੇ, ਪੁੱਛੋਗੇ ਕਿਉਂ ਜੀ? ਅੱਗੋਂ ਉੱਤਰ ਮਿਲੇਗਾ, ਚਲ ਵੀ ਸਮਾਂ ਨੀ, ਮੈਂ ਤਾਂ ਘਰ ਜਾ ਕੇ ਕੰਮ ਕਰਨਾ। ਸਾਹਿਬ ਕਹਿੰਦੇ ਸੱਜਣਾ, ਦੁਨੀਆਂ ਦੀਆਂ ਗੱਲਾਂ ਸੁਣੀਆਂ ਕੰਨ ਰੱਜੇ ਨਾਲ, ਜਿਨ੍ਹਾਂ ਨੇ ਕੰਨ ਨੂੰ ਰਝਾਉਣਾ ਸੀ ਜਦੋਂ ਬਾਣੀ ਦੀ ਗੱਲ ਸੁਣੀ ਤੇ ਕੰਨਾਂ ਨੇ ਸੁਣੀ ਨੀ। ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜਿਆ, ਗੁਣ ਗਾਕ ਇੱਕ ਵੰਨ, ਭੁੱਖਿਆ ਭੁੱਖ ਨਾ ਉਤਰੇ, ਗੱਲੀ ਭੁੱਖ ਨਾ ਜਾਏ, ਪਰ ਕਿੱਦਣ ਹੋਵੇਗਾ ਤੂੰ ਤ੍ਰਿਪਤ, ਨਾਨਕ ਭੁੱਖਾ ਤਾਂ ਰੱਜੇ ਜਾਂ ਗੁਣ ਕਹਿ, ਗੁਣੀ ਸਮਾਏ ਜਿੱਦਣ ਤੂੰ ਨਾਮ ਨੂੰ ਸੁਣੇਗਾ। ਭਾਈ ਗੁਰਦਾਸ ਨੇ ਇੱਕ ਪ੍ਰਮਾਣ ਦਿੱਤਾ, ਉਹ ਕਹਿੰਦੇ ਅੱਖੀ ਦੇਖ ਨਾ ਰੱਜੀਆਂ ਵੋ ਰੰਗ ਤਮਾਸ਼ੇ, ਉਸਤ ਨਿੰਦਾ ਕਰਨ ਸੁਣ ਰੋਵਣ ਤੇ ਹਾਸੇ, ਸਾਧੀ ਜੀਵ ਨਾ ਰੱਜੀਆ ਕਰ ਭੋਗ ਬਿਲਾਸੇ, ਨੱਕ ਨਾ ਰੱਜਿਆ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਜੇ ਸੰਤੋਖ ਲੈ ਰਹੀ ਪੀਰ ਮੁਰੀਦਾ ਫਿਰ ਹਰੀ ਸੱਚੀ ਰਹਿ ਰਾਸੇ, ਤੂੰ ਮੁਰੀਦ ਬਣ ਜਾ ਤੇ ਆਪਣੇ ਪੀਰ ਦੇ ਬਚਨਾਂ ਨੂੰ ਸੁਣ, ਤੇ ਤੇਰੇ ਅੰਦਰ ਟਿਕਾਓ ਜ਼ਰੂਰ ਆਵੇਗਾ। ਸਾਹਿਬ ਕਹਿੰਦੇ ਸੁਣਿਆ ਸੱਤ ਸੰਤੋਖ ਗਿਆਨ, ਤੇ ਜਿੱਦਣ ਅੰਦਰ ਸੰਤੋਖ ਆ ਗਿਆ ਉਦਣ ਤੂੰ ਇੰਨਾ ਕੁ ਖੁੱਲ ਦਿਲਾ ਹੋ ਜਾਏਗਾ ਜਿਵੇਂ ਦਰਿਆ ਦਾ ਪਾਣੀ ਸਾਫ ਹੋ, ਇਸੇ ਤਰ੍ਹਾਂ ਗੁਰੂ ਤੇਰੇ ਅੰਦਰ ਨੂੰ ਨਿਰਮਲ ਕਰ ਦੇਗਾ। ਹਜ਼ੂਰ ਨੇ ਬਾਣੀ ਵਿੱਚ ਇੱਕ ਪ੍ਰਮਾਣ ਦਿੱਤਾ, ਕਹਿੰਦੇ ਸਬਰ ਇਹੋ ਸਵਾਓ ਜੇ ਤੂੰ ਬੰਦਾ ਦ੍ਰਿੜ ਕਰੇ, ਜੇ ਕਿਤੇ ਸੁਣ ਸੁਣ ਕੇ ਤੇਰੇ ਅੰਦਰ ਸੰਤੋਖ ਆ ਗਏ, ਵੱਧ ਫੀਰੇ ਦਰਿਆਓ ਇੱਕ ਦਿਨ ਦਰਿਆ ਦੀ ਤਰ੍ਹਾਂ ਵੱਡਾ ਹੋ ਜਾਏਗਾ, ਤੇ ਜੇ ਤ੍ਰਿਸ਼ਨਾ ਵਿੱਚ ਰਿਹਾ ਟੁੱਟ ਨਾ ਫੀਵੇ ਵਾੜਾ, ਤ੍ਰਿਸ਼ਨਾ ਨੂੰ ਬੰਦਾ ਇਸ ਤਰ੍ਹਾਂ ਜਿਵੇਂ ਟੁੱਟ ਕੇ ਇੱਕ ਛੋਟਾ ਜਿਹਾ ਟੋਭਾ ਹੋਵੇ, ਤੇ ਸੰਤੋਖ ਵਾਲਾ ਇਸ ਤਰ੍ਹਾਂ ਜਿਵੇਂ ਦਰਿਆ ਹੋਵੇ, ਤਾਂ ਟੋਭੇ ਵਿੱਚ ਛੱਪੜ ਵਿੱਚ ਤਾਂ ਕੀਰ ਕਿਰਨ ਪੈ ਸਕਦੇ ਨੇ, ਪਾਣੀ ਮੇਰਾ ਹੋ ਸਕਦਾ, ਪਰ ਵਗਦੇ ਦਰਿਆਵਾਂ ਦਾ ਪਾਣੀ ਕਿਵੇਂ ਲੈਣਾ ਹੋਵੇਗਾ? ਕਹਿੰਦੇ ਸੰਤੋਖ ਵਾਲਾ ਹਿਰਦਾ ਵਗਦਾ ਦਰਿਆ ਹੈ, ਤ੍ਰਿਸ਼ਨਾਲੂ ਮਨੁੱਖ ਜਿਹੜਾ ਉਹ ਇਸ ਤਰ੍ਹਾਂ ਕਿ ਜਿਵੇਂ ਇੱਕ ਪਾਣੀ ਦਾ ਟੋਭਾ। ਸਾਹਿਬ ਕਹਿੰਦੇ ਫਿਰ ਨਾਮ ਸੁਣ, ਤੇਰੇ ਅੰਦਰ ਸੰਤੋਖ ਆਏਗਾ, ਤੇ ਜਿੱਦਣ ਸੰਤੋਖ ਆ ਗਿਆ ਉਦਣ ਸਾਰੀ ਦੁਨੀਆਂ ਦੀ ਦੌਲਤ ਤੇਰੇ ਸਾਹਮਣੇ ਇੱਕ ਰੇਤ ਦਾ ਤਿਣਕਾ ਬਣ ਜਾਏਗੀ। ਹਜ਼ੂਰ ਨੇ ਜਿਹੜੇ ਬਚਨ ਕੀਤੇ, ਤੁਲਸੀ ਦੀ ਮੈਂ ਰਚਨਾ ਪੜ੍ਹੀ, ਉਹ ਕਹਿੰਦੇ ਨੇ ਧਨ ਕਈ ਤਰੀਕਿਆਂ ਦਾ, ਆਪਾਂ ਪਿੰਡਾਂ ਵਿੱਚ ਪਸ਼ੂਆਂ ਨੂੰ ਵੀ ਧਨ ਕਹਿੰਦੇ ਹੁੰਦੇ ਸਾਂ। ਉਹ ਲਿਖਦਾ ਗੋ ਧਨ, ਗਜ ਧਨ, ਬਾਜ ਧਨ ਔਰ ਰਤਨ ਧਨ ਖਾਨ। ਉਹਨੇ ਗਿਣਤੀ ਕਰ ਦਿੱਤੀ ਗੋ ਧਨ, ਆ ਗਾਂ ਪਸ਼ੂ ਵੀ ਇੱਕ ਧਨ ਹੈ, ਗੋ ਧਨ, ਗਜ ਧਨ ਜਿਹਦੇ ਕੋਲ ਹਾਥੀ ਨੇ ਵੀ ਇੱਕ ਧਨ ਹੈ, ਬਾਜ ਧਨ ਇੱਥੇ ਬਾਜ ਦਰਤ ਘੋੜਾ, ਬਾਜ ਦਰਤ ਸ਼ਿਕਾਰੀਆਂ ਵਾਲਾ ਬਾਜ ਨਹੀਂ। ਗੋ ਧਨ, ਗਜ ਧਨ, ਬਾਜ ਧਨ ਔਰ ਰਤਨ ਧਨ ਖਾਨ, ਤੇ ਰਤਨਾਂ ਦੇ ਭਰੇ ਹੋਏ ਢੇਰ। ਪਰ ਕਹਿੰਦੇ ਜਬ ਆਵੇ ਸੰਤੋਖ ਧਨ, ਸਭ ਧਨ ਦੁਰੀ ਸਮਾਨ। ਜਿਸ ਦਿਨ ਅੰਦਰ ਸੰਤੋਖ ਆ ਗਿਆ ਉਸ ਦਿਨ ਸਾਰੇ ਇਹ ਧੂੜ ਦੀ ਤਰ੍ਹਾਂ ਨੇ। ਤੇ ਮੈਂ ਸ਼ਾਇਦ ਇੱਥੇ ਅਰਜ਼ ਕੀਤੀ ਹੋਵੇ, ਦੇਖੋ ਸਤਿਗੁਰੂ ਨੇ ਸਾਨੂੰ ਪੰਜਾਂ ਨਾਲ ਬੜਾ ਜੋੜਿਆ, ਪੰਜ ਸਰੋਵਰ, ਪੰਜ ਕਕਾਰ, ਪੰਜ ਵਕਾਰਾਂ ਤੋਂ ਬਚਣ ਲਈ ਕਿਹਾ। ਸਾਹਿਬ ਨੇ ਪੰਜ ਕਿਲੇ ਦਿੱਤੇ, ਪੰਜ ਰਹਿਤਾਂ ਦਿੱਤੀਆਂ, ਪੰਜ ਬਾਣੀਆਂ ਦਿੱਤੀਆਂ। ਸਾਹਿਬ ਨੇ ਦਿਲ ਤੇ ਉਹ ਜੇ ਬਚਨ ਮਿਲਦੇ ਨੇ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪੰਜ ਸਰੋਵਰ ਨੇ, ਤੇ ਸਭ ਤੋਂ ਪੁਰਾਤਨ ਜਿਹੜਾ ਸਰੋਵਰ ਸਭ